ਤੁਸੀਂ ਹੋ SBS ਪੰਜਾਬੀ ਦੇ ਨਾਲ।
ਛੇ ਜੂਨ ਦਿਨ ਸੋਮਵਾਰ ਤੇ ਪੇਸ਼ ਨੇ ਅੱਜ ਦੀਆਂ ਚੋਣਵੀਆਂ ਖਬਰਾਂ। ਬਾਇਲੇਟਰਲ ਟ੍ਰੇਡ ਟਾਕ ਤੋਂ ਪਹਿਲਾਂ ਐਂਥਨੀ ਐਲਬਨੀਜ਼ੀ ਦਾ ਇੰਡੋਨੇਸ਼ੀਆ ਵਿੱਚ ਸਵਾਗਤ। ਨਿਊ ਸਾਊਥ ਵੇਲਜ਼ ਦੇ ਸਿਹਤ ਕਰਮਚਾਰੀਆਂ ਨੂੰ ਨਕਦ ਬੋਨਸ ਦੇਣ ਦੇ ਸਰਕਾਰ ਦੇ ਵਾਅਦੇ ਦਾ ਯੂਨੀਨਾ ਵੱਲੋਂ ਸਮਰਥਨ। ਅਤੇ ਟੈਨਿਸ ਵਿੱਚ ਫ੍ਰੈਂਚ ਓਪਨ ਦੇ ਜੇਤੂ ਰਾਫੇਲ ਨਡਾਲ ਦੇ ਪੈਰ ਦੀ ਸੱਟ ਕਾਰਨ ਉਹਨਾਂ ਦਾ ਵਿੰਬਲਡਨ ਖੇਡਣ ਦਾ ਫੈਸਲਾ ਡਾਵਾਡੋਲ। SBS ਪੰਜਾਬੀ ਤੋਂ ਮੈਂ ਸੁਮੀਤ ਕੌਰ ਤੇ ਹੁਣ ਖਬਰਾਂ ਵਿਸਥਾਰ ਨਾਲ। ਮਈ ਵਿੱਚ ਦੱਖਣੀ ਚੀਨ ਸਾਗਰ ਉੱਤੇ ਇੱਕ RAAF ਜਹਾਜ਼ ਦੇ ਮੱਧ ਹਵਾਈ ਸਿਗਨਲਾਂ ਬਾਰੇ ਚੀਨ ਨੇ ਆਸਟ੍ਰੇਲੀਆ ਦੀਆਂ ਸ਼ਿਕਾਇਤਾਂ ਦਾ ਜਵਾਬ ਦਿੱਤਾ ਹੈ। ਰੱਖਿਆ ਮੰਤਰੀ ਰਿਚਰਡ ਮਾਰਲਿਸ ਦਾ ਕਹਿਣਾ ਹੈ ਕਿ ਘਟਨਾ ਦੌਰਾਨ ਚੀਨੀ ਜਹਾਜ਼ ਨੇ ਅੱਗ ਦੀਆਂ ਲਪਟਾਂ ਛੱਡੀਆਂ ਅਤੇ ਫਿਰ ਉਹ ਤੇਜ਼ ਹੋ ਗਿਆ ਅਤੇ ਆਸਟ੍ਰੇਲੀਅਨ P8 ਦੇ ਅਗਲੇ ਭਾਗ ਤੋਂ ਬਹੁਤ ਹੀ ਨਜ਼ਦੀਕੀ ਤੋਂ ਤੇਜ਼ੀ ਨਾਲ ਅੱਗੇ ਲੰਘਿਆ। ਚੀਨੀ ਜਹਾਜ਼ ਨੇ ਫਿਰ ਤੂੜੀ ਦਾ ਇੱਕ ਬੰਡਲ ਰਿਲੀਜ਼ ਕੀਤਾ ਜਿਸ ਵਿੱਚ ਐਲਮੀਨੀਅਮ ਦੇ ਛੋਟੇ ਛੋਟੇ ਟੁਕੜੇ ਸਨ, ਜਿਨ੍ਹਾਂ ਵਿੱਚ ਕੁਝ ਟੁਕੜੇ P8 ਜਹਾਜ਼ ਦੇ ਇੰਜਣ ਵਿੱਚ ਵੀ ਦਾਖਲ ਹੋ ਗਏ ਸਨ। ਪਰ ਕਮਿਊਨਿਸਟ ਪਾਰਟੀ ਦੁਆਰਾ ਨਿਯੰਤਰਿਤ ਗਲੋਬਲ ਟਾਈਮਜ਼ ਅਖ਼ਬਾਰ ਨੇ ਇਸ ਘਟਨਾਕ੍ਰਮ ਲਈ ਆਸਟ੍ਰੇਲੀਆਈ ਚਾਲਕ ਦਲ ਨੂੰ ਜ਼ਿੰਮੇਦਾਰ ਠਹਿਰਾਇਆ ਹੈ। ਉਨ੍ਹਾਂ ਕਿਹਾ ਹੈ ਕਿ ਆਸਟ੍ਰੇਲੀਅਨ ਜਹਾਜ਼ ਨੇ ਸੰਭਾਵਿਤ ਤੌਰ 'ਤੇ ਭੜਕਾਊ ਹਰਕਤਾਂ ਕੀਤੀਆਂ, ਜਿਸ ਕਾਰਨ ਚੀਨੀ ਜਹਾਜ਼ ਦੀ ਸਵੈ ਰੱਖਿਆ ਪ੍ਰਣਾਲੀ ਨੂੰ ਚਾਲੂ ਕਰਨਾ ਪਿਆ। ਇਸ ਅਖ਼ਬਾਰ ਨੇ ਵਿਸ਼ਲੇਸ਼ਕਾਂ ਦਾ ਹਵਾਲਾ ਦਿੱਤਾ ਜਿਨ੍ਹਾਂ ਨੇ ਕਿਹਾ ਕਿ ਆਸਟ੍ਰੇਲੀਆਈ P8 ਸੰਭਾਵਿਤ ਤੌਰ 'ਤੇ ਚੀਨੀ ਹਵਾਈ ਖੇਤਰ ਵਿੱਚ ਦਾਖਲ ਹੋਣ ਵਾਲਾ ਸੀ। ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੇ ਇੰਡੋਨੇਸ਼ੀਆਈ ਹਮਰੁਤਬਾ ਨੇ ਜਕਾਰਤਾ ਵਿੱਚ ਆਪਣੀ ਪਹਿਲੀ ਮੀਟਿੰਗ ਕੀਤੀ, ਜਿਸ ਵਿੱਚ ਦੋਵੇਂ ਦੇਸ਼ਾਂ ਨੇ ਦੁਵੱਲੇ ਸੰਬੰਧਾਂ ਨੂੰ ਡੂੰਘਾ ਕਰਨ ਦੀ ਕੋਸ਼ਿਸ਼ ਕਰਦੇ ਹੋਏ ਆਪਣਾ ਪਹਿਲਾ ਸਾਂਝਾ ਸੰਬੋਧਨ ਕੀਤਾ। ਐਂਥਨੀ ਐਲਬਨੀਜ਼ੀ ਨੇ ਗ੍ਰੀਨ ਟੈਕਨੋਲੋਜੀ ਪ੍ਰੋਜੈਕਟਾਂ, ਇੰਡੋਨੇਸ਼ੀਆਈ ਵਿਦਿਆਰਥੀਆਂ ਲਈ ਪੋਸਟ ਗ੍ਰੈਜੂਏਟ ਸਕਾਲਰਸ਼ਿਪਸ ਅਤੇ ਵਿਦੇਸ਼ੀ ਮਾਮਲਿਆਂ ਅਤੇ ਵਪਾਰ ਵਿਭਾਗ ਵਿੱਚ ਦੱਖਣ ਪੂਰਬੀ ਏਸ਼ੀਆ ਦੇ ਦਫ਼ਤਰ ਦੀ ਸਥਾਪਨਾ ਲਈ ਸਮਰਥਨ ਦਾ ਐਲਾਨ ਕੀਤਾ ਹੈ। ਪ੍ਰਧਾਨ ਮੰਤਰੀ ਨੇ ਬਹਾਸਾ ਇੰਡੋਨੇਸ਼ੀਆ ਨਾਮਕ ਇੰਡੋਨੇਸ਼ੀਆਈ ਭਾਸ਼ਾ ਸਿੱਖਣ ਲਈ ਆਸਟ੍ਰੇਲੀਅਨਾਂ ਨੂੰ ਸਮਰਥਨ ਦੇਣ ਦਾ ਵੀ ਐਲਾਨ ਕੀਤਾ ਹੈ। ਇਹ ਦੱਖਣ ਪੂਰਬੀ ਏਸ਼ੀਆ ਅਤੇ ਇੰਡੋ ਪੈਸੀਫਿਕ ਵਿੱਚ ਸੰਬੰਧਾਂ ਨੂੰ ਮਜ਼ਬੂਤ ਕਰਨ ਲਈ ਨਵੀਂ ਸਰਕਾਰ ਦੇ ਵਿਆਪਕ ਯਤਨਾਂ ਦੇ ਅਨੁਰੂਪ ਹੈ।
Indonesia is on track to be one of the world's 5 largest economies. Revitalizing our trade and investment relationship is a priority for my government. And it's why we plan to work with Indonesia to realize the potential of the Indonesia-Australia Comprehensive Economic Partnership Agreement. Our economic ministers will meet regularly, and we will continue to secure the backing of business on both sides.
Anthony Albanese ne eh vi pushti kiti hai ki oh is saal de ant vich rashtra dwara ayojit G20 sammelan vich shamil honge. ਜ਼ਿਕਰਯੋਗ ਹੈ ਕਿ G20 ਸੰਮੇਲਨ ਦੀ ਮੀਟਿੰਗ ਵਿੱਚ ਰੂਸ ਦੇ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਦੇ ਵੀ ਸ਼ਾਮਲ ਹੋਣ ਦੀ ਉਮੀਦ ਹੈ, ਜਿਸ ਕਾਰਨ ਇਸ ਮੀਟਿੰਗ ਸੰਮੇਲਨ ਨੂੰ ਬਾਈਕਾਟ ਕਰਨ ਦੇ ਸੱਦੇ ਦਿੱਤੇ ਜਾ ਰਹੇ ਹਨ। ਕੁਦਰਤੀ ਆਫਤਾਂ ਬਾਰੇ ਚੱਲ ਰਹੀ ਸਰਕਾਰੀ ਜਾਂਚ ਦੌਰਾਨ ਨਿਊ ਸਾਊਥ ਵੇਲਜ਼ ਦੇ ਨਾਰਦਰਨ ਰਿਵਰਸ ਕਸਬੇ ਦੇ ਸਥਾਨਕ ਲੋਕਾਂ ਨੇ ਹੜ੍ਹਾਂ ਪ੍ਰਤੀ ਅਧਿਕਾਰਤ ਪ੍ਰਤੀਕਿਰਿਆ ਬਾਰੇ ਆਲੋਚਨਾ ਕੀਤੀ ਹੈ। ਅੱਜ ਦੀ ਜਨਤਕ ਸੁਣਵਾਈ 'ਤੇ ਬੋਲਣ ਲਈ ਦਿੱਤੇ ਗਏ 4 ਮਿੰਟਾਂ ਦੌਰਾਨ ਮੁਲਮਬਿੰਬੀ ਦੇ ਵਸਨੀਕਾਂ ਨੇ ਪੁੱਛਗਿੱਛ ਵਿੱਚ ਦੱਸਿਆ ਕਿ ਜ਼ਮੀਨ ਖਿਸਕਣ ਕਾਰਨ ਫਸੇ ਲੋਕਾਂ ਨੂੰ ਲੱਭਣ ਲਈ ਲਾਲ ਫੀਤਾਸ਼ਾਹੀ ਕਾਰਨ ਉਹਨਾਂ ਨੂੰ 10 ਕਿਲੋਮੀਟਰ ਦੀ ਯਾਤਰਾ ਕਰਨ ਲਈ ਮਜਬੂਰ ਹੋਣਾ ਪਿਆ ਸੀ। ਵਿਲਸਨ ਕ੍ਰੀਕ, ਹੁਆਨਬਰੁੱਕ ਅਤੇ ਵਾਂਗਾਨਾਈ ਕਮਿਊਨਿਟੀ ਐਸੋਸੀਏਸ਼ਨ ਦੇ ਜਸਟਿਨ ਨੇ ਗਵਾਹੀ ਦਿੱਤੀ ਕਿ ਕਸਬਾ ਕਈ ਵਾਰ ਜ਼ਮੀਨ ਖਿਸਕਣ ਨਾਲ ਪ੍ਰਭਾਵਿਤ ਹੋਇਆ ਹੈ, ਜਿਸ ਨਾਲ ਸੜਕਾਂ, ਪਾਵਰ ਲਾਈਨਾਂ ਅਤੇ ਇੰਟਰਨੈੱਟ ਅਤੇ ਫੋਨ ਕੁਨੈਕਸ਼ਨ ਟੁੱਟ ਗਏ ਸਨ। ਉਸ ਨੇ ਕਿਹਾ ਕਿ ਸਥਾਨਕ ਪੁਲਿਸ ਅਤੇ ਅੱਗ ਬੁਝਾਉਣ ਵਾਲੇ ਮਦਦਗਾਰ ਸਨ, ਪਰ ਮੁਲਮਬਿੰਬੀ ਦੇ ਬਹੁਤ ਸਾਰੇ ਨਿਰਾਸ਼ ਨਿਵਾਸੀ ਰਾਜ ਅਤੇ ਸੰਘੀ ਅਧਿਕਾਰੀਆਂ ਦੀ ਆਲੋਚਨਾ ਕਰਦੇ ਹਨ। ਇਸ ਸਾਲ ਰਾਜ ਦੇ ਬਜਟ ਦੇ ਹਿੱਸੇ ਵਜੋਂ ਸਿਹਤ ਕਰਮਚਾਰੀਆਂ ਨੂੰ $3,000 ਦਾ ਇੱਕ ਬੋਨਸ ਦੇਣ ਦੀ ਨਿਊ ਸਾਊਥ ਵੇਲ ਸਰਕਾਰ ਦੀ ਯੋਜਨਾ ਦਾ ਯੂਨੀਅਨਾਂ ਨੇ ਸਵਾਗਤ ਕੀਤਾ ਹੈ। ਸਰਕਾਰ ਨੇ ਬੋਨਸ ਦੇ ਨਾਲ ਹੀ ਜਨਤਕ ਖੇਤਰ ਦੀ ਉਜਰਤ ਸੀਮਾ ਨੂੰ 3% ਤੱਕ ਵਧਾ ਦਿੱਤਾ ਹੈ। ਹੈਲਥ ਸਰਵਿਸਿਜ਼ ਯੂਨੀਅਨ ਦੇ ਸਕੱਤਰ ਜੈਰਾਰਡ ਹੇਜ਼ ਦਾ ਕਹਿਣਾ ਹੈ ਕਿ ਸਰਕਾਰ ਦੀ ਯੋਜਨਾ ਦਾ ਕਰਮਚਾਰੀਆਂ ਦੁਆਰਾ ਸਵਾਗਤ ਹੈ, ਪਰ ਉਹਨਾਂ ਦਾ ਕਹਿਣਾ ਹੈ ਕਿ ਸਿਹਤ ਸੰਭਾਲ ਕਰਮਚਾਰੀਆਂ ਨੂੰ ਸਹੀ ਢੰਗ ਨਾਲ ਮੁਆਵਜ਼ਾ ਦੇਣ ਲਈ ਹਜੇ ਹੋਰ ਵੀ ਕਾਫੀ ਕੁਝ ਕਰਨਾ ਬਾਕੀ ਹੈ।
Look, I think it's certainly a step in the right direction. Effectively, for a health worker who's a cleaner, who did receive 2 years ago $149, they'll effectively, with the $3,000 one-off payment, have a 9% increase. I think that is very good in the short term, but I think there's a longer-term game as well to be played here that will recognise real wages through work value, and that's what we'd continue to focus on going forward.
ਯੂਕਰੇਨ ਦੇ ਰਾਸ਼ਟਰਪਤੀ ਵਲੋਦਮੀਰ ਜ਼ੇਲੈਂਸਕੀ ਨੇ ਕੀਵ ਤੋਂ ਬਾਹਰ ਆਪਣੀ ਦੂਜੀ ਯਾਤਰਾ ਕੀਤੀ ਹੈ। ਇਹ ਯਾਤਰਾ ਉਹਨਾਂ ਨੇ ਦੱਖਣ ਪੂਰਬ ਖੇਤਰ ਜ਼ਪੋਰੀਜ਼ੀਆ ਵਿੱਚ ਤਾਇਨਾਤ ਸੈਨਿਕਾਂ ਨੂੰ ਮਿਲਣ ਲਈ ਕੀਤੀ। ਆਪਣੇ ਰੋਜ਼ਾਨਾ ਵੀਡੀਓ ਸੰਬੋਧਨ ਦੇ ਦੌਰਾਨ ਜ਼ੇਲੈਂਸਕੀ ਨੇ ਕਿਹਾ ਕਿ ਉਸਨੇ ਜ਼ਪੋਰੀਜ਼ੀਆ ਦੇ ਦੌਰੇ ਤੋਂ ਬਾਅਦ ਲੜਾਈ ਦੇ ਮੋਰਚੇ ਦੇ ਨੇੜੇ ਦੋ ਕਸਬਿਆਂ ਦਾ ਦੌਰਾ ਕੀਤਾ ਸੀ।
After that, I went with the head of my office to the east. We were in Lysychansk, we were in Soledar. I am proud of everyone I met, everyone I shook hands with, everyone with whom I connected with and had expressed my support. We brought something for the military. I will not elaborate in detail on this, and there's something we brought from them to you. This is important. We brought you confidence.
ਯੂਕਰੇਨ ਦਾ ਕਹਿਣਾ ਹੈ ਕਿ ਉਹ ਰੂਸੀ ਸਮਰਾਜੀ ਸ਼ੈਲੀ ਦੀ ਜ਼ਮੀਨ ਹਥਿਆਉਣ ਦੇ ਖਿਲਾਫ ਆਪਣੇ ਬਚਾਅ ਲਈ ਲੜ ਰਿਹਾ ਹੈ। ਆਬਜ਼ਰਵਰਾਂ ਦਾ ਕਹਿਣਾ ਹੈ ਕਿ ਰੂਸੀ ਰਾਸ਼ਟਰਪਤੀ ਵਲਾਦਮੀਰ ਪੁਤਿਨ ਲਈ ਫੌਜੀ ਕਾਰਵਾਈ ਨੂੰ ਸਫਲ ਬਣਾਉਣ ਦਾ ਦਾਅਵਾ ਕਰਨ ਲਈ ਪੂਰਬ ਵਿੱਚ ਟੀਚਿਆਂ ਨੂੰ ਪ੍ਰਾਪਤ ਕਰਨਾ ਜ਼ਰੂਰੀ ਹੈ। ਕੁਈਨਜ਼ਲੈਂਡ ਸਰਕਾਰ ਨੇ ਫੋਰੈਂਸਿਕ ਸਬੂਤਾਂ ਦੀ ਪ੍ਰਕਿਰਿਆ ਲਈ ਰਾਜ ਦੇ ਨਿਯਮਾਂ ਵਿੱਚ ਤਬਦੀਲੀਆਂ ਦੀ ਘੋਸ਼ਣਾ ਕੀਤੀ ਹੈ। ਚਿੰਤਾਵਾਂ ਸਨ ਕਿ ਰਾਜ ਸੰਚਾਲਿਤ ਸਹੂਲਤ ਜਿਨਸੀ ਸ਼ੋਸ਼ਣ ਦੇ ਮਾਮਲਿਆਂ ਵਿੱਚ ਮਹੱਤਵਪੂਰਨ ਸਬੂਤਾਂ ਦੀ ਜਾਂਚ ਕਰਨ ਵਿੱਚ ਅਸਫਲ ਰਹੀ ਹੈ। ਪ੍ਰੀਮੀਅਰ ਅਨਸਤਾਜ਼ੀਆ ਪੋਲਾਸ਼ੁਕ ਦਾ ਕਹਿਣਾ ਹੈ ਕਿ ਟੈਸਟਿੰਗ ਦੀਆਂ ਪਿਛਲੀਆਂ ਸੀਮਾਵਾਂ ਨੂੰ ਹੁਣ ਹਟਾ ਦਿੱਤਾ ਗਿਆ ਹੈ। ਇਕੱਠਾ ਕੀਤਾ ਗਿਆ ਹਰੇਕ ਛੋਟੇ ਤੋਂ ਛੋਟਾ ਨਮੂਨਾ ਵੀ ਹੁਣ DNA ਪ੍ਰੋਫਾਈਲਿੰਗ ਤੋਂ ਗੁਜ਼ਰੇਗਾ। ਜੌਨ ਟੋਨ ਸੈਂਟਰ ਵੀ ਇੱਕ ਸੁਤੰਤਰ ਜਾਂਚ ਦਾ ਵਿਸ਼ਾ ਹੋਵੇਗਾ। ਇਹ ਫੈਸਲਾ ਕੁਈਨਜ਼ਲੈਂਡ ਪੁਲਿਸ ਸਰਵਿਸ ਦੁਆਰਾ ਪੇਸ਼ ਕੀਤੀ ਗਈ ਇੱਕ ਬੇਨਤੀ ਤੋਂ ਬਾਅਦ ਆਇਆ ਹੈ, ਜਿਸ ਨੇ ਉਸ ਦਰ 'ਤੇ ਸਵਾਲ ਉਠਾਏ ਸਨ ਜਿਸ 'ਤੇ ਕੁਝ ਨਮੂਨਿਆਂ ਨੂੰ ਨਾ ਕਾਫੀ DNA ਹੋਣ ਕਰਕੇ ਰੱਦ ਕੀਤਾ ਜਾ ਰਿਹਾ ਸੀ ਅਤੇ ਕਿਹਾ ਜਾਂਦਾ ਸੀ ਕਿ ਜੇ ਹੋਰ ਜਾਂਚ ਕੀਤੀ ਜਾਂਦੀ ਹੈ ਤਾਂ DNA ਪਾਇਆ ਜਾ ਸਕਦਾ ਹੈ। ਸਿਹਤ ਮੰਤਰੀ ਯੂਐਡੀਅਤ ਦਾ ਕਹਿਣਾ ਹੈ ਕਿ ਜਿਨਸੀ ਸ਼ੋਸ਼ਣ ਦੇ ਮਾਮਲਿਆਂ ਲਈ ਫੋਰੈਂਸਿਕ ਟੈਸਟਿੰਗ ਵਿੱਚ ਜਨਤਾ ਦੇ ਵਿਸ਼ਵਾਸ ਨੂੰ ਬਹਾਲ ਕਰਨ ਲਈ ਇਹ ਜਾਂਚ ਫਾਇਦੇਮੰਦ ਸਾਬਤ ਹੋਵੇਗੀ।
Those figures were quite concerning, and I believe that the only way to give the public confidence, the Queensland Police Service, the justice system, and very importantly, any victims of crime confidence in our DNA testing of our forensic services here in Queensland is to broaden our review to become a commission of inquiry.
New South Wales ਦੇ ਸਾਬਕਾ ਡਿਪਟੀ ਪ੍ਰੀਮੀਅਰ ਜੌਨ ਬਾਰੀਲਰੋ ਦਾ ਕਹਿਣਾ ਹੈ ਕਿ ਉਹ ਇਸ ਗੱਲ ਤੋਂ ਰਾਹਤ ਮਹਿਸੂਸ ਕਰਦੇ ਹਨ ਕਿ ਗੂਗਲ ਦੇ ਖਿਲਾਫ਼ ਉਸ ਦਾ ਮਾਣਹਾਨੀ ਦਾ ਕੇਸ ਹੁਣ ਖਤਮ ਹੋ ਗਿਆ ਹੈ। ਸ਼੍ਰੀ ਬਾਰੀਲਰੋ ਨੂੰ $7,15,000 ਦਾ ਮੁਆਵਜ਼ਾ ਦਿੱਤਾ ਗਿਆ ਜਦੋਂ ਗੂਗਲ ਨੇ ਇਸ ਕੇਸ ਤੋਂ ਆਪਣਾ ਬਚਾਅ ਵਾਪਸ ਲੈ ਲਿਆ। ਜ਼ਿਕਰਯੋਗ ਹੈ ਕਿ ਵਿਆਪਕ ਤੌਰ 'ਤੇ ਦੇਖੇ ਗਏ ਵੀਡੀਓ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਸਾਬਕਾ MP ਭ੍ਰਿਸ਼ਟ ਸਨ, ਜਿਸ ਸਦਕਾ ਸ਼੍ਰੀ ਬਾਰੀਲਰੋ ਨੂੰ ਬਦਨਾਮੀ ਦਾ ਸਾਹਮਣਾ ਕਰਨਾ ਪਿਆ। ਫੈਸਲੇ ਤੋਂ ਬਾਅਦ ਅਦਾਲਤ ਦੇ ਬਾਹਰ ਪੱਤਰਕਾਰਾਂ ਨੂੰ ਸੰਬੋਧਿਤ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਉਹ ਇਸ ਮੌਕੇ ਲਈ ਸ਼ੁਕਰਗੁਜ਼ਾਰ ਹਨ ਕਿ ਉਹਨਾਂ ਨੂੰ ਆਪਣਾ ਨਾਮ ਸਾਫ ਕਰਨ ਦਾ ਮੌਕਾ ਮਿਲਿਆ।
You could be the courageous or stupid to take on Google, and maybe there's a bit of both, but the reality is that it is unfair for the little guy out there, and I see it every day. They don't have the opportunity to defend their name and go to court. I had that opportunity.
ਤੇ ਹੁਣ ਸਮਾਂ ਹੋ ਗਿਆ ਹੈ ਅੱਜ ਦੇ ਖੇਡ ਸਮਾਚਾਰ ਦਾ। ਫ੍ਰੈਂਚ ਓਪਨ ਚੈਂਪੀਅਨ ਰਾਫੇਲ ਨਡਾਲ ਦਾ ਕਹਿਣਾ ਹੈ ਕਿ ਉਹ ਇਸ ਮਹੀਨੇ ਦੇ ਅੰਤ ਵਿੱਚ ਵਿੰਬਲਡਨ ਵਿੱਚ ਤਾਂ ਹੀ ਖੇਡਣਗੇ ਜੇਕਰ ਉਹਨਾਂ ਦਾ ਸਰੀਰ ਉਹਨਾਂ ਨੂੰ ਇਜਾਜ਼ਤ ਦਿੰਦਾ ਹੈ। 36 ਸਾਲਾ ਖਿਡਾਰੀ ਹੁਣ ਆਪਣੀ ਫ੍ਰੈਂਚ ਓਪਨ ਜਿੱਤ ਤੋਂ ਬਾਅਦ ਇੱਕ ਹੋਰ ਗ੍ਰੈਂਡ ਸਲੈਮ ਨੂੰ ਪੂਰਾ ਕਰਨ ਦੀ ਰਾਹ 'ਤੇ ਹੈ। ਨਡਾਲ ਦੇ ਕੋਲ ਰਿਕਾਰਡ 22 ਗ੍ਰੈਂਡ ਸਲੈਮ ਖਿਤਾਬ ਹਨ, ਜੋ ਨਜ਼ਦੀਕੀ ਵਿਰੋਧੀ ਨੋਵਾਕ ਜੋਕੋਵਿਚ ਅਤੇ ਰੋਜਰ ਫੈਡਰਰ ਤੋਂ 2 ਵੱਧ ਹਨ। ਪਰ ਉਹ ਕਹਿੰਦਾ ਹੈ ਕਿ ਉਸਨੇ ਐਤਵਾਰ ਦਾ ਫਾਈਨਲ ਟੀਕਿਆਂ ਦੀ ਲੜੀ ਦੇ ਕਾਰਨ ਸੁੰਨ ਹੋਏ ਪੈਰਾਂ ਨਾਲ ਖੇਡਿਆ ਅਤੇ ਉਹ ਵਿੰਬਲਡਨ ਲਈ ਦੁਬਾਰਾ ਅਜਿਹਾ ਨਹੀਂ ਕਰਨਾ ਚਾਹੁੰਦਾ।
Of course, Roland Garros is Roland Garros. Everybody knows how much means to me this tournament, so I wanted to keep trying and to give myself a chance here, and that was the only way to give myself a chance here, no? So I did it, but it's obvious that I can't keep competing with the foot asleep.
ਤੇ ਹੁਣ ਵਕਤ ਹੋ ਗਿਆ ਹੈ ਅੱਜ ਦੀਆਂ ਮੁਦਰਾ ਦੀਆਂ ਦਰਾਂ ਜਾਣਨ ਦਾ। ਇੱਕ ਆਸਟ੍ਰੇਲੀਅਨ ਡਾਲਰ ਦੀ ਕੀਮਤ ਭਾਰਤ ਦੇ 56 ਰੁਪਏ, ਅਮਰੀਕਾ ਦੇ 72 ਸੈਂਟ ਅਤੇ ਪਾਕਿਸਤਾਨ ਦੇ 154.38 ਰੁਪਏ 'ਤੇ ਦਰਜ ਕੀਤੀ ਗਈ ਹੈ। ਅਤੇ ਹੁਣ ਵਕਤ ਹੋ ਗਿਆ ਹੈ ਮੌਸਮ ਦੀ ਜਾਣਕਾਰੀ ਦਾ। ਪਰਥ ਵਿੱਚ ਧੁੱਪ ਚੜੀ ਰਹੇਗੀ, ਤਾਪਮਾਨ ਵੱਧੋ ਵੱਧ 20 ਡਿਗਰੀ। ਐਡਲੇਡ ਵਿੱਚ ਮੀਂਹ ਤੋਂ ਮਿਲ ਸਕਦੀ ਹੈ ਨਿਜਾਜ਼ਤ, ਤਾਪਮਾਨ 15 ਡਿਗਰੀ। ਮੈਲਬਨ ਵਿੱਚ ਇੱਕਾ ਦੁੱਕਾ ਮੀਂਹ ਦੇ ਛਿੱਟੇ, ਤਾਪਮਾਨ 11 ਡਿਗਰੀ। ਹੌਬਾਰਟ ਵਿੱਚ ਮੀਂਹ ਬਾਰੀ, ਤਾਪਮਾਨ ਵੱਧੋ ਵੱਧ 9 ਡਿਗਰੀ। ਕੈਨਬਰਾ ਵਿੱਚ ਮੀਂਹ ਦੇ ਆਸਾਰ, ਤਾਪਮਾਨ 8 ਡਿਗਰੀ। ਸਿਡਨੀ ਅਤੇ ਬ੍ਰਿਸਬੇਨ ਵਿੱਚ ਧੁੱਪ, ਸਿਡਨੀ ਦਾ ਤਾਪਮਾਨ 17 ਡਿਗਰੀ ਅਤੇ ਬ੍ਰਿਸਬੇਨ ਦਾ ਤਾਪਮਾਨ ਵੱਧੋ ਵੱਧ 19 ਡਿਗਰੀ। SBS ਪੰਜਾਬੀ ਤੋਂ ਮੈਂ ਸੁਮੀਤ ਕੌਰ ਤੇ ਇਸ ਦੇ ਨਾਲ ਹੀ ਖਤਮ ਹੁੰਦਾ ਹੈ ਅੱਜ ਦਾ ਨਿਊਜ਼ ਬੁਲੇਟਿਨ।
ਫੇਸਬੁੱਕ ਉਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।